ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭੇ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮੇ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲ ਜਿਉਂ ਬੁਲਾਵੋ ਤਿਉਂ ਨਾਨਕ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ, ਧੰਤਾ ਦੇ ਪਾਤਰ ਹੋ, ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ, ਸਤਿਗੁਰੂ ਜੀ ਦੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਠ ਦੀਦਾਰ ਕਰਦਿਆਂ, ਮੰਜੀ ਸਾਹਿਬ ਦੇ ਇਸ ਪਾਵਨ ਅਸਥਾਨ 'ਤੇ, ਇਸ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ, ਜੋ ਅੱਜ ਹਰੀ ਦੇ ਮੰਦਰ ਵਿੱਚੋਂ ਸਤਿਗੁਰੂ ਜੀ ਨੇ ਆਵਾਜ਼ਾਂ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਸੱਜ ਬੈਠੇ ਹੋ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ, ਸਿੱਖ ਦੇ ਜੀਵਨ ਦਾ ਮਾਰਗ ਦਰਸ਼ਨ ਗੁਰਬਾਣੀ ਕਰਦੀ ਹੈ, ਗੁਰੂ ਸ਼ਬਦ ਕਰਦਾ ਹੈ, ਔਰ ਇਹ ਆਦਿ ਕਾਲ ਤੋਂ ਮਨੁੱਖ ਦੀ ਰਹਿਬਰੀ ਜਿਹੜੀ ਹੈ ਉਹ ਸ਼ਬਦ ਨੇ ਕੀਤੀ ਹੈ, ਇਸ਼ਾਰਿਆਂ ਨੇ ਨਹੀਂ ਕੀਤੀ। ਮੇਰੇ ਇੱਕ ਮਿੱਤਰ ਪਾਕਿਸਤਾਨ ਗਏ, ਵਾਪਸ ਆਏ, ਉਹਨਾਂ ਨੇ ਇੱਕ ਗੱਲ ਸੁਣਾਈ, ਕਹਿੰਦੇ ਜਿਸ ਡਰਾਈਵਰ ਨੇ ਸਾਨੂੰ ਕਾਰ ਦੇ ਵਿੱਚ ਲੈ ਕੇ ਜਾਣਾ ਸੀ ਉਹ ਲੇਟ ਹੋ ਗਿਆ, ਅਤੇ ਮੈਂ ਉਹਨੂੰ ਪੁੱਛਿਆ ਅਤੇ ਉਹ ਕਹਿਣ ਲੱਗਾ ਵੀ ਚਾਚਾ ਚੱਲਿਆ ਅਤੇ ਮੈਂ ਬੜੇ ਟਾਈਮ ਨਾਲ ਇਸ਼ਾਰਿਆਂ ਨੇ ਮਾਰ ਲਿਆ, ਬਾਅਦ ਵਿੱਚ ਪਤਾ ਲੱਗਾ ਵੀ ਲਾਲ ਬੱਤੀਆਂ ਬੜੀਆਂ ਸੀ, ਉਹ ਬੱਤੀਆਂ 'ਤੇ ਟਾਈਮ ਜ਼ਿਆਦਾ ਲੱਗ ਗਿਆ, ਰੈੱਡ ਲਾਈਟ 'ਤੇ ਰੁਕਣਾ ਪੈ ਗਿਆ। ਇਹ ਜਿਹੜੇ ਇਸ਼ਾਰੇ ਨੇ, ਅਗਰ ਇਹਨਾਂ ਦੀ ਕੋਈ ਸੈਂਸ ਨਾ ਹੋਵੇ, ਕੋਈ ਬੋਲੀ ਭਾਸ਼ਾ ਨਾ ਹੋਵੇ, ਇਹਦਾ ਕੋਈ ਮਾਇਨਾ ਨਹੀਂ ਹੈ। ਜਦੋਂ ਅਸੀਂ ਡਰਾਈਵਿੰਗ ਦੇ ਵਾਸਤੇ ਲਾਇਸੈਂਸ ਲੈਣ ਜਾਂਦੇ ਹਾਂ, ਉੱਥੇ ਜਿਹੜਾ ਇਮਤਿਹਾਨ ਹੁੰਦਾ, ਲਿਖਤੀ ਪੇਪਰ ਹੁੰਦਾ, ਉਹਦੇ ਵਿੱਚ ਮੁੱਖ ਤੌਰ 'ਤੇ ਇਹ ਸਵਾਲ ਹੁੰਦੇ ਨੇ ਕਿ ਜਿਹੜੇ ਇਸ਼ਾਰੇ ਸੜਕਾਂ 'ਤੇ ਲੱਗੇ ਹੋਣ, ਕੀ ਤੂੰ ਉਹਨਾਂ ਨੂੰ ਪੜ੍ਹ ਸਕਦਾ? ਪਤਾ ਨਹੀਂ। ਅੱਜ ਕਿੰਨੇ ਹੀ ਲੋਕ, ਕਿੰਨੀਆਂ ਹੀ ਸ਼ਕਤੀਆਂ ਜਿਹੜੀਆਂ ਨੇ, ਉਹ ਸਾਡੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਇਸ ਅਮੌਲਕ ਸਿਧਾਂਤ ਨੂੰ ਜਿਹੜਾ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਦੀ ਝੋਲੀ ਵਿੱਚ ਪਾਇਆ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ। ਸਿੱਖਾ, ਤੇਰਾ ਗੁਰੂ ਸਰੀਰ ਨਹੀਂ ਹੈ, ਬਾਣੀ ਹੈ, ਸ਼ਬਦ ਹੈ। ਜੋ ਗੁਰੂ ਜੀ ਬਾਣੀ ਉਚਾਰਦੇ ਨੇ, ਜੇ ਤੂੰ ਉਸ ਨੂੰ ਆਪਣੇ ਜੀਵਨ ਵਿੱਚ ਕਮਾਵੇਂਗਾ, ਪ੍ਰਗਟ ਰੂਪ ਵਿੱਚ, ਪ੍ਰਤੱਖ ਰੂਪ ਵਿੱਚ, ਗੁਰੂ ਤੈਨੂੰ ਇਸ ਭਵ ਸਾਗਰ ਤੋਂ ਪਾਰ ਕਰੇਗਾ। ਸੋ ਸਤਿਗੁਰੂ ਜੀ ਦੀ ਜੋ ਸਾਨੂੰ ਅੱਜ ਬਖਸ਼ਿਸ਼ ਹੋਈ ਹੈ, ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਪਹਿਲੇ ਹੀ ਦਿਨ ਇਹ ਸ਼ਬਦ ਜਿਹੜੇ ਸਨ ਉਹਨਾਂ ਨੂੰ ਨਿਯਮਤ ਕਰ ਦਿੱਤਾ ਸੀ ਕਿ ਬੁੱਢਾ ਸਾਹਿਬ, ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੇ ਸਭ ਪੰਥ। ਵਾਹਿਗੁਰੂ ਨੇ ਇਸ ਸਾਇੰਸ ਦੇ, ਵਿਗਿਆਨ ਦੇ, ਗਿਆਨ ਦੇ ਯੁੱਗ ਵਿੱਚ ਇਸ ਕਰਾਮਾਤ ਨੂੰ ਪੂਰਾ ਕਰ ਦਿੱਤਾ ਹੈ ਕਿ ਅੱਜ ਜੋ ਆਵਾਜ਼, ਜੋ ਆਵਾਜ਼ਾਂ ਸ਼੍ਰੀ ਹਰਿਮੰਦਰ ਸਾਹਿਬ ਵਿੱਚੋਂ ਆਉਂਦਾ ਹੈ, ਕੁੱਲ ਦੁਨੀਆ ਵਿੱਚ ਲਾਈਵ ਸੁਣਿਆ ਜਾਂਦਾ ਹੈ। ਉਸ ਤੋਂ ਬਾਅਦ ਬੜੀਆਂ ਸਾਰੀਆਂ ਸਾਈਟ ਐਸੀਆਂ ਨੇ ਜਿੱਥੇ ਜਿਸ ਵੇਲੇ ਵੀ ਤੁਸੀਂ ਚਾਹੋ ਇਸ ਹਰੀ ਮੰਦਰ ਦੇ ਵਿੱਚੋਂ ਆਉਣ ਵਾਲੇ ਆਵਾਜ਼ੇ ਨੂੰ ਸੁਣ ਸਕਦੇ ਹੋ। ਪਰ ਅਗਲੀ ਗੱਲ, ਗੁਰੂ ਦੇ ਇਸ ਆਏ ਹੋਏ ਆਵਾਜ਼ੇ ਨੂੰ ਮੇਰੀ ਕੌਮ ਨੇ, ਮੇਰੇ ਪੰਥ ਨੇ ਹੁਕਮਨਾਮੇ ਦਾ ਨਾਮ ਦਿੱਤਾ ਹੈ। ਇਹਨੂੰ ਸਤਿਗੁਰੂ ਜੀ ਦਾ ਸ਼੍ਰੀ ਮੁੱਖ ਵਾਕ ਆਖਿਆ ਹੈ। ਔਰ ਜਿੱਥੋਂ ਤੱਕ ਅਸੀਂ ਆਏ ਹਾਂ, ਮੈਂ ਸਮਝਦਾ ਕਿ ਉਹ ਮੁਬਾਰਕ ਹੈ, ਹੁਕਮਨਾਮੇ ਨੂੰ ਸੁਣਨਾ, ਹੁਕਮਨਾਮੇ ਨੂੰ ਇੱਕ ਦੂਜੇ ਵੱਲ ਭੇਜਣਾ। ਇੱਥੋਂ ਤੱਕ ਸਾਡੇ ਵਿੱਚ ਪਿਆਰ, ਇੱਥੋਂ ਤੱਕ ਸਾਡੇ ਵਿੱਚ ਸ਼ਰਧਾ ਜਿਹੜੀ ਹੈ ਉਹ ਅੱਜ ਪ੍ਰਗਟ ਹੈ। ਪਰ ਉਹ ਹੁਕਮ ਜਿਹਦੀ ਤਮੀਲ ਨਾ ਹੋਵੇ, ਉਹ ਹੁਕਮ ਜਿਹੜਾ ਮੰਨਿਆ ਨਾ ਜਾਏ, ਉਹ ਹੁਕਮ ਜਿਹੜਾ ਲਾਗੂ ਨਾ ਹੋਵੇ, ਉਸ ਹੁਕਮ ਦੇ ਉਸ ਪ੍ਰਭਾਵ ਨੂੰ ਫਿਰ ਆਪਾਂ ਕੀ ਕਵਾਂਗੇ। ਔਰ ਇਹਦੇ ਵਿੱਚ ਜੇ ਕਿਤੇ ਗਲਤੀ ਹੋਏਗੀ, ਕਮਜ਼ੋਰੀ ਹੋਏਗੀ, ਤਾਂ ਉਹ ਸਾਡੀ ਹੈ। ਸਤਿਗੁਰਾਂ ਨੇ ਬਾਣੀ ਵਿੱਚ ਇਸ ਪੱਖ ਨੂੰ ਸਾਨੂੰ ਪਹਿਲਾਂ ਹੀ ਦ੍ਰਿੜ ਕਰਾ ਦਿੱਤਾ ਸੀ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾ ਗਈ, ਜੋ ਬਾਂਸ ਬਜਾਈਏ ਫੂਕ। ਜੇ ਅਸੀਂ ਬਾਂਸ ਵਰਗੇ ਹੋ ਜਾਵਾਂਗੇ ਕਿ ਇੱਕ ਕੰਨ ਵਿੱਚੋਂ ਸੁਣ ਕੇ ਦੂਜੇ ਕੰਨ ਵਿੱਚੋਂ ਕੱਢ ਦਿਆਂਗੇ, ਤਾਂ ਫਿਰ ਸਾਚਾ ਸਤਿਗੁਰ ਕਿਆ ਕਰੇ। ਵੇਖੋ, ਸਾਨੂੰ ਗਿਲੇ, ਸ਼ਿਕਵੇ, ਨਹੋਰੇ, ਉਲਾਮੇ, ਇਹ ਬੜੇ ਵਧੀਆ ਦੇਣੇ ਆਉਂਦੇ ਨੇ। ਤਾਨੇ ਮੇਣੇ ਤਾਂ ਸਾਨੂੰ ਇੱਦਾਂ ਵੀ ਜਿਵੇਂ ਜਨਮ ਸੇਧੀ ਪ੍ਰਾਪਤ ਹੋਏ ਹੋਏ ਨੇ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ ਇਹ ਗੁਰੂ ਘਰ ਦੀਆਂ ਵਧੀਆਂ ਹੋਈਆਂ ਮਰਿਆਦਾ ਨੇ ਭਾਈ। ਹੁਣ ਜਿਹੜਾ ਵੀ ਵਿਅਕਤੀ ਗੁਰੂ ਦੇ ਬਚਨਾਂ ਨੂੰ ਸੁਣੇਗਾ, ਜਿਹੜਾ ਵੀ ਸਤਿਗੁਰੂ ਦੇ ਬਚਨਾਂ ਨੂੰ ਮੰਨੇਗਾ, ਪ੍ਰਗਟ ਰੂਪ ਦੇ ਵਿੱਚ ਉਹਦੇ ਜੀਵਨ ਵਿੱਚ ਗੁਰੂ ਦੀ ਕਰਾਮਾਤ ਵਰਤੇਗੀ। ਕੋਈ ਐਸਾ ਵਿਅਕਤੀ ਹੈ ਜਿਹੜਾ ਕਹੇ ਕਿ ਮੈਂ ਗੁਰੂ ਦੇ ਬਚਨਾਂ ਨੂੰ ਕਮਾਇਆ, ਮੈਂ ਗੁਰੂ ਦੇ ਬਚਨਾਂ ਨੂੰ ਮੰਨਿਆ, ਮੈਂ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਔਰ ਮੇਰੇ ਜੀਵਨ ਦੇ ਵਿੱਚ ਕੋਈ ਘਾਟਾ, ਕੋਈ ਕਮੀ, ਕੋਈ ਮੇਰੇ ਜੀਵਨ ਵਿੱਚ ਦੁੱਖ, ਕੋਈ ਮੇਰੇ ਜੀਵਨ ਵਿੱਚ ਖਲਾ ਰਹਿ ਗਿਆ, ਨਹੀਂ ਭਾਈ, ਕਮੀ ਸਾਡੇ ਵਾਲੇ ਪਾਸੇ ਹੈ, ਸਤਿਗੁਰੂ ਸਾਡਾ ਪੂਰਾ ਹੈ, ਮੇਰੇ ਸਤਿਗੁਰੂ ਦੀ ਬਾਣੀ ਸਮਰੱਥ ਹੈ। ਇਸ ਬਾਣੀ ਨੂੰ ਸੁਣ ਕੇ ਪਸ਼ੂ, ਪ੍ਰੇਤ, ਮੁਗਧ ਲੋਕ ਜੀਵ ਜਿਹੜੇ ਨੇ ਉਹ ਤਰ ਗਏ ਨੇ। ਇਹ ਸੁਣਿਆ ਅੰਧੇ ਪਾਵੇਂ ਰਾਹ, ਅੰਧੇ ਮਨੁੱਖ ਨੂੰ ਰਸਤਾ ਪ੍ਰਾਪਤ ਹੋ ਜਾਂਦਾ। ਅੱਜ ਅਸੀਂ ਜਿਹੜੀ ਮੈਂ ਆਰੰਭ ਵਿੱਚ ਬੇਨਤੀ ਕੀਤੀ ਹੈ ਕਿ ਬਹੁਤਾ ਜ਼ੋਰ ਇਸ ਗੱਲ 'ਤੇ ਲੱਗਾ ਹੋਇਆ ਜਿਹਦੀ ਅੱਜ ਬਹੁਤੀ ਸਾਡੇ ਅੰਦਰ ਸੋਚਣ ਦੀ ਸੰਜੀਦਗੀ ਵੀ ਨਹੀਂ ਹੈਗੀ, ਕਿਉਂਕਿ ਸਾਨੂੰ ਆਪਸ ਵਿੱਚ ਇੱਕ ਦੂਜੇ ਤੋਂ ਫੁਰਸਤ ਹੀ ਨਹੀਂ ਹੈ। ਤੁਸੀਂ ਰੋਜ਼ ਵੇਖ ਲਓ ਜਿੰਨੀ ਕੁ ਮੇਰੀ ਉਮਰ ਗੁਜ਼ਰੀ ਹੈ, ਮੈਂ ਵੀ ਸੋਚਦਾ ਹੁੰਦਾ ਸੀ ਵੀ ਸ਼ਾਇਦ ਆ ਪੰਥ ਦਾ ਮਸਲਾ ਹੱਲ ਹੋ ਜਾਏਗਾ, ਅੱਗੋਂ ਕੌਮ ਫਿਰ ਚੜ੍ਹਦੀ ਕਲਾ ਵਾਲੇ ਪਾਸੇ ਤੁਰ ਪੈਗੀ। ਉਹ ਹੋਇਆ ਜਾਂ ਨਹੀਂ ਹੋਇਆ, ਫਿਰ ਨਵਾਂ ਮਸਲਾ ਪੈਦਾ ਹੋ ਗਿਆ, ਉਸ ਤੋਂ ਬਾਅਦ ਫਿਰ ਇੱਕ ਨਵਾਂ ਹੋਰ ਪੈਦਾ ਹੋ ਗਿਆ। ਅਸੀਂ ਐਸੀ ਉਲਝਣ ਤਾਣੀ ਵਿੱਚ ਤੁਰੇ ਹੋਏ ਹਾਂ ਕਿ ਉਹ ਗੁਰਮੁਖ ਬੈਸੋ ਸਫਾ ਵਿਛਾਏ ਦਾ ਪਾਠ ਇੱਦਾਂ ਲੱਗਦਾ ਇਹ ਹੁਣ ਸਾਡੇ ਘਰ ਦਾ ਨਹੀਂ ਹੈ। ਅਸੀਂ ਉਸ ਘਰ ਨੂੰ ਛੱਡ ਬੈਠੇ ਹਾਂ ਜਿਸ ਘਰ ਵਿੱਚ ਸਫਾ ਵਿਛਾਈ ਜਾ ਸਕਦੀ ਹੈ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਵਾਲੇ ਪਾਸੇ ਮੁੱਖ ਕਰਕੇ। ਗੁਰਮੁਖ ਦੇ ਅਰਥ ਤਾਂ ਇਹੋ ਹੀ ਨੇ, ਨਾਂ ਰੱਖਣ ਨਾਲ ਤਾਂ ਬੰਦਾ ਗੁਰਮੁਖ ਸਿੰਘ ਨਹੀਂ ਹੁੰਦਾ ਨਾ। ਮੁਬਾਰਕ ਹੈ ਜੇ ਕਿਸੇ ਦੇ ਮਾਂ ਪਿਓ ਨੇ ਤਰਲਾ ਲਿਆ ਹੋਵੇ ਨਾਂ ਰੱਖ ਕੇ ਕਿ ਸੱਚਮੁੱਚ ਉਹਨਾਂ ਦਾ ਪੁੱਤਰ ਗੁਰਮੁਖ ਹੋਵੇ। ਅੱਗੋਂ ਫਿਰ ਉਸ ਬੱਚੇ ਨੇ ਆਪਣੇ ਨਾਮ ਦੀ, ਉਹਦੇ ਜਿਹੜੇ ਮਾਇਨੇ ਨੇ, ਉਹਦੀ ਤਰਜਮਾਨੀ ਜ਼ਿੰਦਗੀ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਪਰ ਗੁਰਮੁਖ ਦੇ ਜਿਹੜੇ ਗੁਰਬਾਣੀ ਦੇ ਸੰਦਰਭ ਵਿੱਚ ਅਰਥ ਨੇ ਉਹ ਇਹੋ ਹੀ ਨੇ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਵਾਲੇ ਪਾਸੇ ਮੁੱਖ ਕਰਕੇ। ਸਤਿਗੁਰੂ ਪਿਤਾ ਮਹਾਰਾਜ ਅੱਜ ਫਿਰ ਸਾਡਾ ਮਾਰਗ ਦਰਸ਼ਨ ਕਰਦੇ ਨੇ। ਅੱਜ ਲੋੜ ਹੈ ਇਸ ਆਵਾਜ਼ੇ ਨੂੰ ਸੁਣਨ ਦੀ, ਇਸ ਆਵਾਜ਼ੇ ਨੂੰ ਮੰਨਣ ਦੀ, ਇਸ ਆਵਾਜ਼ੇ ਨੂੰ ਆਪਣੇ ਜੀਵਨ ਵਿੱਚ ਕਮਾਉਣ ਦੀ। ਵੇਖੋ ਇਹ ਵੱਖਰੀਆਂ ਵੱਖਰੀਆਂ ਸਟੇਜਾਂ ਨੇ, ਇਹ ਵੱਖਰੀਆਂ ਵੱਖਰੀਆਂ ਅਵਸਥਾਵਾਂ ਨੇ। ਪਹਿਲੀ ਗੱਲ ਕੀ ਅਸੀਂ ਸੁਣਿਆ, ਦੂਜੀ ਗੱਲ ਕੀ ਅਸੀਂ ਇਹਨੂੰ ਮੰਨ ਲਿਆ, ਤੀਜੀ ਗੱਲ ਕੀ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਅਮਲਾ ਲਿਆ, ਅਸੀਂ ਉਹਨੂੰ ਕਮਾਉਣ ਵਾਲੇ ਪਾਸੇ ਤੁਰ ਪਏ ਹਾਂ। ਔਰ ਇਹ ਸਤਿਗੁਰੂ ਦੀ ਬਾਣੀ ਵਿੱਚ ਦਰਜ ਹੈ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਕੋਈ ਇੱਕ ਸ਼ਿਕਸ਼ਾ, ਕੋਈ ਇੱਕ ਉਪਦੇਸ਼, ਕੋਈ ਸਤਿਗੁਰੂ ਦੇ ਘਰ ਦਾ ਇੱਕ ਸਿਧਾਂਤ ਜਿਹੜਾ ਕਦੇ ਅਸੀਂ ਆਪਣੇ ਜੀਵਨ ਵਿੱਚ ਮੰਨਿਆ ਕਮਾਇਆ ਹੋਵੇ ਔਰ ਉਹਦੇ ਅਸੀਂ ਫਲ ਨੂੰ, ਆਨੰਦ ਨੂੰ ਨਾ ਮਾਣਿਆ ਹੋਵੇ। ਕੋਈ ਵਿਅਕਤੀ ਹੈ ਸਾਡੇ ਜਿਹੜਾ ਕਹਿ ਸਕੇ? ਅਸਲ ਵਿੱਚ ਗੱਲ ਇਹ ਹੈ ਕਿ ਮਰਜ਼ ਬੜਤਾ ਗਿਆ ਜੂੰ ਜੂੰ ਦਵਾ ਕਰਦੇ। ਦਵਾਈ ਚੱਲ ਰਹੀ ਹੈ, ਬਿਮਾਰੀ ਵੱਧ ਰਹੀ ਹੈ, ਬਿਮਾਰੀ ਘੱਟ ਨਹੀਂ ਰਹੀ। ਦਵਾਈ ਵੀ ਚੱਲ ਰਹੀ ਹੈ, ਇਹਦੇ 'ਚ ਕੋਈ ਸੰਦੇਹ ਨਹੀਂ ਹੈ, ਪਰ ਰੋਗ ਵੱਧਦਾ ਤੁਰਿਆ ਜਾ ਰਿਹਾ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਹੁਕਮ ਕੀਤਾ ਸੀ ਨਾ, ਗੁਰ ਸੇਵਾ ਗੁਰ ਸ਼ਬਦ ਵਿਚਾਰ, ਅਸੀਂ ਉੱਥੇ ਵਾਪਸ ਆ ਜਾਈਏ। ਅੱਜ ਆ ਜਾਈਏ, ਕੱਲ੍ਹ ਆ ਜਾਈਏ, ਜਦੋਂ ਦਿਲ ਕਰੇ, ਜਵਾਨੀ ਬਚਪਨ ਬੁਢੇਪੇ ਤੋਂ ਜਿਸ ਵੇਲੇ ਵੀ ਅਸੀਂ ਵਾਪਸ ਆ ਜਾਈਏ, ਮੈਂ ਸਮਝਦਾ ਕਿ ਉਹ ਵੇਲਾ ਮੁਬਾਰਕ ਹੋਵੇਗਾ ਕਿ ਸਤਿਗੁਰੂ ਪਿਤਾ ਮਹਾਰਾਜ ਦਾ ਉਪਦੇਸ਼ ਪਹਿਲਾਂ ਅਸੀਂ ਸਮਝ ਤਾਂ ਲਈਏ ਕਿ ਸਤਿਗੁਰੂ ਪਿਤਾ ਜੀ ਸਾਨੂੰ ਕਹਿੰਦੇ ਕੀ ਨੇ, ਪਰ ਸਾਡੀ ਆਪਣੀ ਜ਼ਿੰਦਗੀ ਦੇ ਰੋਜ਼ ਦਾ ਇੱਕ ਸੱਚ ਹੈ ਕਿ ਅਸੀਂ ਬੱਚੇ ਨੂੰ ਕਿਹਾ, ਨੌਕਰ ਨੂੰ ਕਿਹਾ, ਕੋਈ ਚੀਜ਼ ਦਿੱਤੀ, ਉਹ ਚਲਾ ਗਿਆ, ਉਹ ਚੀਜ਼ ਕਿਤੇ ਹੋਰ ਦੇ ਆਇਆ, ਫਿਰ ਉਹਨੂੰ ਪੁੱਛਿਆ ਕਿ ਕਾਕਾ ਚੀਜ਼ ਕਿੱਥੇ ਹੈ, ਕਹਿੰਦਾ ਮੈਂ ਦੇ ਆਇਆ। ਪੁੱਛਿਆ ਵੀ ਉੱਥੋਂ ਤਾਂ ਸੁਨੇਹਾ ਆਇਆ ਵੀ ਚੀਜ਼ ਮਿਲੀ ਨਹੀਂ, ਕਹਿੰਦਾ ਨਹੀਂ ਜੀ ਮੈਂ ਦੇ ਆਇਆ। ਹੁਣ ਉਹ ਪੁੱਛਦਾ ਵੀ ਤੂੰ ਕਿੱਥੇ ਦੇ ਕੇ ਆਇਆ, ਉਹ ਕਹਿੰਦਾ ਜੀ ਉੱਥੇ, ਕਹਿੰਦਾ ਮੈਂ ਤਾਂ ਤੈਨੂੰ ਉੱਥੇ ਕਿਹਾ ਨਹੀਂ ਸੀ। ਅੱਜ ਸਾਡੇ ਨਾਲ ਹੋ ਇਹੋ ਹੀ ਕੁਝ ਰਿਹਾ, ਸਤਿਗੁਰੂ ਜੀ ਕੁਝ ਹੋਰ ਕਹਿੰਦੇ ਨੇ, ਅਸੀਂ ਕੁਝ ਹੋਰ ਕਰਦੇ ਹਾਂ। ਸਤਿਗੁਰੂ ਪਿਤਾ ਜੀ ਦਾ ਜਿਹੜਾ ਉਪਦੇਸ਼ ਹੈ, ਕਿਉਂਕਿ ਉਹ ਸਾਡੇ ਪੱਲੇ ਵਿੱਚ ਪੈ ਨਹੀਂ ਰਿਹਾ। ਸਤਿਗੁਰੂ ਦਾ ਹੁਕਮ ਇਹ ਹੈ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਸਤਿਗੁਰੂ ਕਹਿੰਦੇ ਨੇ ਭਾਈ, ਉਸ ਕਰਨੀ ਦੇ ਮਾਰਗ 'ਤੇ ਤੁਰੋ, ਅਸੀਂ ਤੁਰ ਪਏ ਗਲਤ ਪਾਸੇ। ਔਰ ਉਹਦੀ ਵਿਆਖਿਆ ਬੜੀ ਸੋਹਣੀ ਹੈ ਕਿ ਜੇ ਤੁਸੀਂ ਸਤਿਗੁਰੂ ਨੂੰ ਛੱਡ ਕੇ, ਬਾਣੀ ਨੂੰ ਛੱਡ ਕੇ, ਸ਼ਬਦ ਨੂੰ ਛੱਡ ਕੇ ਤੁਰੋਗੇ, ਜਿਨ੍ਹਾਂ ਵੀ ਵਿਅਕਤੀਆਂ 'ਤੇ ਤੁਸੀਂ ਆਪਣਾ ਅਕੀਦਾ, ਭਰੋਸਾ, ਵਿਸ਼ਵਾਸ, ਆਪਣਾ ਇਮਾਨ ਲੈ ਕੇ ਆਓਗੇ, ਇਹ ਗੱਲ ਚੇਤਾ ਰੱਖਣਾ ਕਿ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਇਹ ਕਿਵੇਂ ਮੰਨ ਲਿਆ ਜਾਏ ਕਿ ਭਾਵੇਂ ਮੈਂ ਹੀ ਕਿਉਂ ਨਾ ਹੋਵਾਂ, ਕਿ ਮੈਂ ਆਪਣੀ ਅਕਲ ਨਾਲੋਂ ਸਿਆਣੀ ਗੱਲ ਕੋਈ ਤੁਹਾਡੇ ਨਾਲ ਕਰ ਸਕਦਾ ਨਹੀਂ, ਮੈਂ ਓਨੀ ਕੀ ਗੱਲ ਕਰਾਂਗਾ ਜਿੰਨੀ ਅਕਲ ਦਾ, ਜਿੰਨੀ ਮਤ ਅਤੇ ਬੁੱਧ ਦਾ ਮਾਲਕ ਹੋਵਾਂਗਾ। ਔਰ ਇਹ ਸਤਿਗੁਰੂ ਦੇ ਦਰ ਆ ਕੇ ਇਸ ਪਾਠ ਨੂੰ ਰੋਜ਼ ਪੜ੍ਹਨਾ ਹੈ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਜਿਹੜਾ ਸਤਿਗੁਰੂ ਨੇ ਸਾਨੂੰ ਮੱਥਾ ਟੇਕਣ ਦਾ ਇਹ ਜਿਹੜਾ ਵਿਧਾਨ ਦਿੱਤਾ ਹੈ, ਕਹਿੰਦੇ ਮੰਨਦੇ ਸਾਰੇ ਅਸੀਂ ਕਿ ਮੱਥਾ ਟੇਕਣ ਦਾ ਮਤਲਬ ਹੁੰਦਾ ਸਿਰ ਗੁਰੂ ਨੂੰ ਭੇਟਾ ਕਰ ਦੇਣਾ, ਆਪਣੀ ਮਤ ਜਿਹੜੀ ਉਹ ਗੁਰੂ ਦੇ ਅਰਪਣ ਕਰ ਦੇਣੀ, ਗੁਰੂ ਦੀ ਮਤ ਜਿਹੜੀ ਉਸ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਾ। ਸਤਿਗੁਰੂ ਵੀ ਵਾਰ ਵਾਰ ਕਹਿੰਦੇ ਨੇ ਗੁਰ ਕੀ ਮਤ ਤੂੰ ਲਿਹੇ ਇਆਣੇ, ਭਾਈ ਤੈਨੂੰ ਗੁਰੂ ਦੀ ਮਤ ਚਾਹੀਦੀ ਹੈ। ਬੰਦਿਆਂ ਦੀ ਮਤ ਨੇ ਤਾਂ ਬਖੇੜੇ ਸਾਰੇ ਉਹਨਾਂ ਹੀ ਪਾਏ ਨੇ, ਇਹ ਸਾਰੇ ਬੰਦਿਆਂ ਦੀ ਮਤ ਦੇ ਬਖੇੜੇ ਨੇ। ਔਰ ਅੱਜ ਮੇਰੇ ਪੰਥ ਦੀ ਮੈਂ ਸਮਝਦਾ ਕਿ ਅੱਜ ਸਭ ਤੋਂ ਵੱਡੀ ਜਿਹੜੀ ਤ੍ਰਾਸਦੀ ਉਹ ਸਿਰਫ ਇੱਥੇ ਹੀ ਹੈ ਕਿ ਅਸੀਂ ਆ ਕੇ ਮਨੁੱਖਾਂ 'ਤੇ ਖੜ੍ਹੇ ਹੋ ਗਏ। ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਕੋਈ ਵਿਅਕਤੀ ਕਿੰਨਾ ਨਵਾਜਿਆ ਗਿਆ ਇਹ ਉਹਦੀ ਆਪਣੀ ਕਮਾਈ ਸੀ ਭਾਈ, ਪਰ ਅਸੀਂ ਉਹਨੂੰ ਆਖਰੀ ਗਿਆਨ ਕਿਉਂ ਮੰਨ ਲਿਆ? ਸਤਿਗੁਰੂ ਪਿਤਾ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਦੇ ਨੇ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਕਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਹੈ ਜੈਤਸਰੀ, ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਗੁਰੂ ਕੇ ਕੀਰਤਨੀਆਂ ਨੂੰ ਸਤਿਗੁਰੂ ਜੀ ਨੇ ਜਦੋਂ ਬਾਣੀ ਗਾਉਣੀ ਹੈ ਤੇ ਉਹਦੇ ਲਈ ਮਾਰਗ ਦਰਸ਼ਨ ਬਖਸ਼ਿਆ ਵੀ ਘਰ ਪਹਿਲਾ ਚੌਪਦੇ ਇਹ ਸ਼ਬਦ ਦਾ ਸਵਰੂਪ ਹੈ ਕਿ ਚਾਰ ਬੰਧ ਨੇ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਪਰਮੇਸ਼ਰ ਦਾ ਮੰਗਲ ਹੈ ਕਿ ਪਰਮਾਤਮਾ ਇੱਕ ਹੈ। ਮੈਂ ਹਰ ਵਾਰੀ ਆਉਂਦਾ ਇੱਥੇ ਰੁਕ ਜਾਂਦਾ ਅਜੇ ਵੀ ਅਸੀਂ ਉੱਥੇ ਪਹੁੰਚੇ ਨਹੀਂ ਅੱਜ ਵੀ ਸਾਡਾ ਵਾਹਿਗੁਰੂ ਹੋਰ ਹੈ ਅੰਗਰੇਜ਼ਾਂ ਦਾ ਗੌਡ ਹੋਰ ਹੈ ਮੁਸਲਮਾਨਾਂ ਦਾ ਅੱਲਾਹ ਹੋਰ ਹੈ ਸਨਾਤਨ ਮਤ ਵਾਲਿਆਂ ਦਾ ਜਿਹੜਾ ਹਰੀ ਹੈ ਉਹ ਕੋਈ ਹੋਰ ਹੈ ਅਜੇ ਵੀ ਅਸੀਂ ਉੱਥੇ ਖਲੋਤੇ ਹੋਏ ਹਾਂ ਔਰ ਸਾਨੂੰ ਬਿਲਕੁਲ ਇਸ ਗੱਲ ਦਾ ਫਿਕਰ ਨਹੀਂ ਹੈਗਾ। ਕੋਈ ਵਾਹਿਗੁਰੂ ਦੇ ਨਾਂ 'ਤੇ ਕੋਈ ਜੋਕ ਬਣਾਉਂਦਾ ਹੈ ਤਾਂ ਅਸੀਂ ਸਿਰ ਵੱਢਣ ਤੱਕ ਜਾਂਦੇ ਕੋਈ ਗੌਡ ਦੇ ਨਾਂ 'ਤੇ ਬਣਾਵੇ ਅਸੀਂ ਕਹਿੰਦੇ ਸਾਨੂੰ ਕੀ ਫਰਕ ਪੈਂਦਾ ਇਹ ਤਾਂ ਅੰਗਰੇਜ਼ਾਂ ਦਾ ਆਪੇ ਜਾ ਕੇ ਨਿਬੜਦੇ ਫਿਰਨ। ਕੋਈ ਕਿਸੇ ਇੱਕ ਸਾਂਗ ਨੂੰ ਛੱਡ ਕੇ ਦੂਜਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਬੜੀਆਂ ਹੀ ਗੱਲਾਂ ਨੇ ਜਿੱਥੇ ਅੱਜ ਵੀ ਅਸੀਂ ਆਪਣੇ ਬਚਪਨੇ ਵਿੱਚੋਂ ਬਾਹਰ ਨਹੀਂ ਆਏ। ਸਤਿਗੁਰੂ ਪਿਤਾ ਮਹਾਰਾਜ ਇੱਕ ਵਾਰੀ ਨਹੀਂ ਸੈਂਕੜੇ ਵਾਰੀ ਸਾਨੂੰ ਸਮਝਾਉਂਦੇ ਨੇ ਰੱਬ ਇੱਕ ਹੈ ਉਹਦੇ ਅਸੰਖ ਨਾਮ ਹੋ ਸਕਦੇ ਨੇ ਉਹਦੇ ਅਸੰਖ ਥਾਮ ਹੋ ਸਕਦੇ ਨੇ ਉਹ ਹਜ਼ਾਰਾਂ ਥਾਵਾਂ 'ਤੇ ਲੱਖਾਂ ਥਾਵਾਂ 'ਤੇ ਕਰੋੜਾਂ ਥਾਵਾਂ 'ਤੇ ਨਹੀਂ ਉਹ ਅਸੰਖਾਂ ਥਾਵਾਂ 'ਤੇ ਹੀ ਰਹਿੰਦਾ ਅਸੰਖ ਨਾਮ ਨੇ ਉਹਦੇ ਅਸੰਖ ਥਾਮ ਨੇ ਉਹਦੇ। ਪਰ ਜੇ ਇੱਥੇ ਵੀ ਅਸੀਂ ਕਹੀਏ ਵੀ ਨਹੀਂ ਅਸੀਂ ਸਭ ਕੁਝ ਕਹਿ ਦਿੱਤਾ ਸਤਿਗੁਰੂ ਕਹਿੰਦੇ ਨੇ ਅਸੰਖ ਕਹੇ ਸਿਰ ਭਾਰ ਹੋਏ ਅਜੇ ਵੀ ਉਹਦੀਆਂ ਸਾਰੀਆਂ ਥਾਵਾਂ 'ਤੇ ਉਹਦੇ ਸਾਰੇ ਨਾਂ ਅਸੰਖਾਂ ਦੇ ਵਿੱਚ ਵਧੇ ਨਹੀਂ ਜਾ ਸਕਦੇ ਉਹ ਇਸ ਤੋਂ ਵੀ ਪਰੇ ਹੈ। ਪਰ ਉਹਦੀ ਪ੍ਰਾਪਤੀ ਕਿਵੇਂ ਹੋਏਗੀ? ਉਹਦੀ ਪ੍ਰਾਪਤੀ ਹੋਏਗੀ ਗੁਰੂ ਦੀ ਕਿਰਪਾ ਨਾਲ। ਜਦੋਂ ਪਰਮੇਸ਼ਰ ਆਪਣੀ ਸਾਡੇ 'ਤੇ ਕਿਰਪਾ ਕਰਦਾ ਸਾਨੂੰ ਗੁਰੂ ਮਿਲਾਉਂਦਾ, ਜਦੋਂ ਗੁਰੂ ਤੁਰ ਉੱਠਦਾ ਅਤੇ ਸਾਨੂੰ ਉਸ ਪਰਮਾਤਮਾ ਦੇ ਵਿੱਚ ਅਭੇਦ ਕਰਦਾ, ਕਿਉਂਕਿ ਉਸ ਪਰਮਾਤਮਾ ਨੇ ਨਿਰਾ ਆਕਾਰ ਨੇ ਉਸ ਨਿਰਗੁਣ ਸਰੂਪ ਨੇ ਸਰਗੁਣ ਰੂਪ ਦੇ ਵਿੱਚ ਸਾਨੂੰ ਗੁਰੂ ਬਖਸ਼ਿਸ਼ ਕੀਤੇ ਨੇ। ਜਿਹੜੇ ਇਸ ਧਰਤੀ 'ਤੇ ਤੁਰਦੇ ਫਿਰਦੇ ਪ੍ਰਤੱਖ ਹਰ ਸਨ, ਪ੍ਰਗਟ ਰੂਪ ਦੇ ਵਿੱਚ ਉਹ ਆਪ ਪਰਮੇਸ਼ਰ ਸਨ, ਉਹ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਹਾਂਜੀ,
ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਮੇਰੇ ਹਿਰਦੇ ਵਿੱਚ ਰਤਨ ਰੂਪੀ ਪਰਮੇਸ਼ਰ ਦਾ ਨਾਮ ਆ ਕੇ ਵਸ ਗਿਆ। ਕਿਵੇਂ ਵਸਿਆ? ਇਹ ਕਿਸੇ ਧਾਗੇ ਤਵੀਤ ਨਾਲ ਨਹੀਂ ਵਸਦਾ, ਇਹ ਉਦੋਂ ਵਸਦਾ ਜਦੋਂ ਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖਿਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਜਿੱਦਣ ਸਮਰੱਥ ਗੁਰੂ ਸਾਡੇ ਸਿਰ 'ਤੇ ਹੱਥ ਰੱਖੇਗਾ, ਕਹਿਣ ਮਾਤਰ ਕਹੀ ਜਾਓ ਗੁਰੂ ਦੀ ਤਾਂ ਬੜੀ ਕਿਰਪਾ ਹੈ ਜੀ ਮੇਰੇ 'ਤੇ, ਸਤਿਗੁਰੂ ਦਾ ਹੱਥ ਹੈ ਜੀ ਮੇਰੇ ਸਿਰ 'ਤੇ। ਜਿੱਧਰ ਸਤਿਗੁਰੂ ਦਾ ਸਾਡੇ ਸਿਰ 'ਤੇ ਹੱਥ ਹੋਏਗਾ, ਉੱਧਰ ਸਾਡੇ ਘਰ ਵਿੱਚ ਦੁਨਿਆਵੀ ਧਨ ਦੌਲਤ ਕਿੰਨੀ ਹੋਏਗੀ ਮੈਨੂੰ ਨਹੀਂ ਪਤਾ, ਪਰ ਉਸ ਦਿਨ ਸਾਡੇ ਹਿਰਦੇ ਵਿੱਚ ਰਤਨ ਰੂਪੀ ਉਸ ਪਰਮੇਸ਼ਰ ਦਾ ਨਾਮ ਜਿਹੜਾ ਉਹ ਜ਼ਰੂਰ ਪ੍ਰਗਟ ਹੋਵੇਗਾ। ਇਹ ਅੱਜ ਦਾ ਗੁਰੂ ਰਾਮਦਾਸ ਮਹਾਰਾਜ ਦਾ ਉਪਦੇਸ਼ ਹੈ। ਹਾਂਜੀ,
ਜਨਮ ਜਨਮ ਕੇ ਕਿਲ ਬਿਖ ਦੁਖੇ ਉਤਰੇ, ਗੁਰਨਾਮ ਦਿਓ ਰਿਨ ਲਾਥਾ।
ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਸਨ ਉਹ ਖਤਮ ਹੋ ਗਏ। ਕਈ ਜਨਮ ਅਸੀਂ ਪਾਪ ਕਰਦਿਆਂ ਬਤੀਤ ਕਰ ਲੈਂਦੇ, ਜਦੋਂ ਵੀ ਇਸ ਜੀਵਨ ਵਿੱਚ ਅਸੀਂ ਦੁੱਖ ਸੁੱਖ ਭੋਗਦੇ ਹਾਂ ਉੱਥੇ ਫਿਰ ਸਾਨੂੰ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਕਿ ਇਹ ਪੂਰਬਲੇ ਜਨਮ ਦੇ ਕਰਮਾਂ ਦਾ ਇਹ ਸਾਰਾ ਭਾਈ ਫਲ ਹੈ। ਜੇ ਪੂਰਬਲੇ ਜਨਮਾਂ ਦੇ ਕਰਮ ਚੰਗੇ ਸੀ ਤਾਂ ਸੁੱਖ ਹੈ, ਜੇ ਪੂਰਬਲੇ ਜਨਮਾਂ ਦੇ ਕਰਮ ਮਾੜੇ ਸੀ ਤਾਂ ਦੁੱਖ ਹੈ। ਹੁਣ ਵੀ ਜਦੋਂ ਇੱਥੇ ਆ ਰਹੇ ਸਾਂ ਤਾਂ ਇੱਕ ਸੱਜਣ ਦੇ ਨਾਲ ਇਹੀ ਗੱਲ ਹੋ ਰਹੀ ਸੀ, ਇੱਕ ਬੜੇ ਜ਼ਿੰਮੇਵਾਰ ਸੱਜਣ ਨੇ ਦਿੱਲੀ, ਉਹ ਕਹਿੰਦੇ ਮੈਂ ਗਿਆਨੀ ਜੀ ਜਦੋਂ ਵੀ ਗੁਰੂ ਕੋਲ ਆਵਾਂ ਮੈਂ ਆ ਕੇ ਅਰਦਾਸ ਨਹੀਂ ਕਰਦਾ ਵੀ ਆਉਣ ਵਾਲਾ ਸਮਾਂ ਠੀਕ ਹੋਵੇ, ਕਿਉਂਕਿ ਸਮਾਂ ਤਾਂ ਨਿਜਮਤ ਹੈ, ਇਹ ਕਦੇ ਨਹੀਂ ਹੋ ਸਕਦਾ ਵੀ ਆਪਾਂ ਕਹੀਏ ਜੀ ਸੁੱਖ ਹੀ ਰਹੇ। ਜੇ ਸੁੱਖ ਆਇਆ ਤਾਂ ਅਸੀਂ ਮੰਗ ਕੇ ਨਹੀਂ ਲਿਆਂਦਾ, ਦੁੱਖ ਜਿਹੜਾ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ, ਦੁੱਖ ਵੀ ਆਵੇਗਾ, ਜੇ ਸੁੱਖ ਆਇਆ ਤਾਂ ਦੁੱਖ ਨੇ ਵੀ ਆਉਣਾ ਹੈ। ਕਹਿੰਦੇ ਮੈਂ ਇੱਕੋ ਅਰਦਾਸ ਕਰਦਾ ਹੁੰਦਾ ਕਿ ਪਰਮਾਤਮਾ ਜਦੋਂ ਦੁੱਖ ਆਵੇ ਨਾ ਉਦੋਂ ਸਿਰ 'ਤੇ ਹੱਥ ਜ਼ਰੂਰ ਰੱਖੀ, ਉਹ ਨਾ ਹੋਵੇ ਕਿ ਉਦੋਂ ਮੈਂ ਡੋਲ ਜਾਵਾਂ, ਉਦੋਂ ਮੈਂ ਘਬਰਾ ਜਾਵਾਂ, ਉਦੋਂ ਮੈਂ ਕਿਸੇ ਹੋਰ ਕਿ ਜੇ ਕਿਸੇ ਔਜੜ ਮਾਰਗ 'ਤੇ ਚਲਾ ਜਾਵਾਂ, ਬਸ ਇਹ ਮੇਰੇ 'ਤੇ ਕਿਰਪਾ ਕਰੀ ਕਿ ਉਸ ਵੇਲੇ ਮੇਰਾ ਭਰੋਸਾ ਸਿਦਕ ਤੇਰੇ ਦਰ 'ਤੇ ਬਣਿਆ ਰਹੇ। ਔਰ ਇਹ ਸਤਿਗੁਰੂ ਦੀ ਬਾਣੀ ਦਾ ਸਿਧਾਂਤ ਹੈ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ 'ਤੇ ਆਈ। ਇਹਨਾਂ ਵੇ ਕਿ ਦੁੱਖ ਆਵੇ ਤਾਂ ਫਿਰ ਮੈਂ ਪੁੱਛਣ ਚਲਾ ਜਾਵਾਂ ਵੀ ਕੋਈ ਉਪਾਓ ਦੱਸੋ ਜੀ, ਪਰ ਹੋ ਇਹੀ ਰਿਹਾ। ਅਸੀਂ ਜਿੰਨੇ ਔਜੜ ਮਾਰਗ ਤੁਰੇ ਹਾਂ ਨਾ, ਅਸੀਂ ਸੁੱਖ ਕਰਕੇ ਨਹੀਂ ਤੁਰੇ, ਦੁੱਖ ਕਰਕੇ ਹੀ ਤੁਰੇ ਹਾਂ। ਜਿਹੜੇ ਸੁੱਖ ਵਿੱਚ ਬੈਠੇ ਨੇ ਉਹ ਤਾਂ ਗੁਰਦੁਆਰੇ ਨਹੀਂ ਆਉਂਦੇ, ਉਹਨਾਂ ਪਖੰਡੀਆਂ ਕੋਲ ਕੀ ਲੈਣ ਜਾਣਾ। ਬਹੁਤੇ ਤੁਰੇ ਉਹੀ ਲੋਕ ਨੇ ਜਿਹੜੇ ਦੁੱਖ ਵਿੱਚ ਭਰ ਗਏ, ਪਰ ਐਸੇ ਭਰੇ ਕਿ ਉਹ ਸੱਚ ਦੇ ਮਾਰਗ ਨੂੰ ਵੀ ਭੁੱਲ ਗਏ। ਸੋ ਇਸ ਕਰਕੇ ਇਹ ਪੂਰਬਲੇ ਜਨਮਾਂ ਦੇ ਪਾਪ ਕਰਮ ਸਨ ਸਾਡੇ ਭਾਈ, ਜਦੋਂ ਗੁਰੂ ਨੇ ਸਿਰ 'ਤੇ ਹੱਥ ਰੱਖਿਆ ਤਾਂ ਕੀ ਕਿਰਪਾ ਕੀਤੀ, ਸਾਡੇ ਪਾਪ ਬਖਸ਼ ਦਿੱਤੇ। ਗੁਰਨਾਮ ਦੀਓ ਰਿਣ ਲਾਥਾ, ਇਸ ਕਰਜ਼ੇ ਨੂੰ ਉਤਾਰਨ ਵਾਲਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਸਾਨੂੰ ਬਖਸ਼ ਦਿੱਤਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਗਿਆ ਗਏ ਤਾਂ ਉੱਥੇ ਜਾ ਕੇ ਸਤਿਗੁਰਾਂ ਨੇ ਇੱਕ ਸ਼ਬਦ ਉਚਾਰਿਆ, ਔਰ ਉਹ ਸ਼ਬਦ ਦੇ ਰਹਾਓ ਦੇ ਬੰਦ ਵਿੱਚ ਇੱਕ ਸਤਿਗੁਰੂ ਜੀ ਨੇ ਸਾਨੂੰ ਗਿਆਨ ਦਿੱਤਾ। ਕਹਿੰਦੇ ਲੋਕਾ, ਇਹ ਦੁਨੀਆਂ ਦੇ ਲੋਕੋ, ਮਤ ਕੋ ਫੱਕੜ ਪਾਏ। ਮਤਾ ਤੁਸੀਂ ਕਹੋ ਕਿ ਨਾਨਕ ਫੱਕੜੀ ਹੈ, ਝੂਠਾ, ਗੱਪਾਂ ਮਾਰਦਾ, ਝੂਠ ਬੋਲਦਾ। ਵੇਖੋ ਬਿਲਕੁਲ ਸਿੱਧੇ ਸਿੱਧੇ ਅਰਥ ਨੇ ਉਹਦੇ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ ਇੱਕ ਰਤੀਲੇ ਪਾਏ। ਜੇ ਤੁਸੀਂ ਇਹ ਕਹੋ ਕਿ ਨਾਨਕ ਝੂਠ ਬੋਲਦਾ ਤਾਂ ਫਿਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਤੁਸੀਂ ਲੱਖਾਂ ਮਣ ਲੱਕੜ ਇਕੱਠੀ ਕਰੋ, ਇੱਕ ਛੋਟੀ ਜਿਹੀ ਅੱਗ ਦੀ ਚੰਗਿਆੜੀ ਉਸ ਨੂੰ ਵਿਖਾ ਦਿਓ। ਜੇ ਛੋਟੀ ਜਿਹੀ ਅੱਗ ਦੀ ਚੰਗਿਆੜੀ ਲੱਖਾਂ ਮਣ ਲੱਕੜ ਸਾੜ ਦੇਵੇ ਤਾਂ ਫਿਰ ਸਮਝ ਲੈਣਾ ਵੀ ਨਾਨਕ ਸੱਚ ਬੋਲਦਾ, ਫਿਰ ਮੈਂ ਨਾਨਕ ਨੇ ਝੂਠ ਨਹੀਂ ਕਿਹਾ। ਅਤੇ ਸੱਚ ਕੀ ਸੀ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ। ਮੇਰਾ ਦੀਵਾ ਕੀ ਹੈ, ਕਹਿੰਦੇ ਮੈਂ ਇੱਥੇ ਗਿਆ ਆ ਕੇ ਗੜ ਗੰਗਾ ਜਾ ਕੇ ਹਰਿਦੁਆਰ ਜਾ ਕੇ ਇਹੋ ਜਿਹੀਆਂ ਥਾਵਾਂ 'ਤੇ ਜਿੱਥੇ ਜਾ ਕੇ ਲੋਕ ਆਪਣੇ ਪਰਿਵਾਰ ਦੇ ਮ੍ਰਿਤਕਾਂ ਦੇ ਜਾ ਕੇ ਕਿਰਿਆ ਕਰਮ ਕਰਾਉਂਦੇ ਨੇ, ਕਹਿੰਦੇ ਮੇਰੇ ਲਈ ਇਹ ਕਰਮ ਕਾਂਡ ਕੁਝ ਵੀ ਨਹੀਂ ਹੈ। ਮੈਂ ਤਾਂ ਦੀਵਾ ਜਿਹੜਾ ਹੈ ਉਹ ਕਿਸੇ ਆਟੇ ਦਾ ਕਿਸੇ ਮਿੱਟੀ ਦਾ ਦੀਵਾ ਨਹੀਂ ਮੰਨਦਾ, ਮੈਂ ਤਾਂ ਦੀਵਾ ਮੰਨਦਾ ਇੱਕ ਨਾਮ ਦਾ। ਅਤੇ ਜਿਹੜੇ ਜੀਵਨ ਦੇ ਦੁੱਖ ਨੇ ਉਹਨਾਂ ਨੂੰ ਕਹਿੰਦਾ ਵੀ ਇਹ ਮੇਰਾ ਤੇਲ ਹੈ। ਗੱਲ ਤਾਂ ਠੀਕ ਹੈ, ਜਿਨ੍ਹਾਂ ਦੁੱਖ ਵਿੱਚ ਪਰਮੇਸ਼ਰ ਚੇਤੇ ਆਉਂਦਾ, ਜਿਨ੍ਹਾਂ ਦੁੱਖ ਵਿੱਚ ਵਾਹਿਗੁਰੂ ਨਿਕਲਦਾ, ਕਦੇ ਸੁੱਖ ਵਿੱਚ ਨਿਕਲਦਾ। ਦੁੱਖ ਹੈ ਤਾਂ ਦਾਰੂ ਹੈ। ਹੁਣ ਸਾਨੂੰ ਇਹ ਗੱਲ ਨਹੀਂ ਸਮਝ ਆਉਂਦੀ ਜਿਨ੍ਹਾਂ ਨੂੰ ਸਮਝ ਆਉਂਦੀ ਹੈ ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਪਰਮਾਤਮਾ ਇੰਨੇ ਸੁੱਖ ਵੀ ਨਾ ਦਈ ਕਿ ਮੈਂ ਤੈਨੂੰ ਹੀ ਭੁੱਲ ਜਾਵਾਂ। ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਉਹ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੈ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਉਹ ਮਤਾਂ ਮੈਂ ਇਹ ਸਾਰੀਆਂ ਮਹਿਲ ਮਾੜੀਆਂ ਮੋਤੀਆਂ ਦੇ ਮੰਦਰ ਵੇਖ ਕੇ ਮੈਂ ਤੈਨੂੰ ਹੀ ਭੁੱਲ ਜਾਵਾਂ, ਮੈਨੂੰ ਤੇਰਾ ਨਾਮ ਭੁੱਲ ਜਾਏ, ਨਹੀਂ ਮੈਨੂੰ ਨਹੀਂ ਚਾਹੀਦੇ। ਇਹੋ ਜਿਹੀਆਂ ਮਹਿਲ ਮਾੜੀਆਂ ਮੰਦਰ ਮੈਂ ਕੀ ਕਰਨੇ ਨੇ। ਸਤਿਗੁਰੂ ਜੀ ਨੇ ਜਦੋਂ ਗਿਆ ਗਏ ਤਾਂ ਉੱਥੇ ਜਾ ਕੇ ਉਪਦੇਸ਼ ਦਿੱਤਾ। ਇੱਕ ਨਾਮ ਹੀ ਹੈ ਜਿਹੜਾ ਸਾਡੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਸਾੜ ਸਕਦਾ ਹੈ, ਜਾਂ ਇਉਂ ਕਹਿ ਲਈਏ ਕਿ ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਨਾਮ ਹੈ। ਜੇ ਕਾਮ ਧਿਨ ਗਊ ਹੈ ਉਹ ਵੀ ਨਾਮ ਹੈ, ਜੇ ਕੋਈ ਪਾਰ ਜਾਤ ਰੁੱਖ ਹੈ ਉਹ ਵੀ ਨਾਮ ਹੈ, ਜੇ ਕੋਈ ਕਲਪ ਬ੍ਰਿਕਸ਼ ਹੈ ਉਹ ਵੀ ਨਾਮ ਹੈ, ਜੇ ਕੋਈ ਸਰਬ ਰੋਗ ਕਾ ਔਖਦ ਹੈ ਉਹ ਵੀ ਨਾਮ ਹੈ, ਜੇ ਦੁੱਖ ਭੰਜਣ ਹੈ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਤੋੜਨ ਵਾਲਾ ਵੀ ਨਾਮ ਹੈ। ਹੁਣ ਨਾਮ ਅਸੀਂ ਜਪਣ ਲਈ ਤਿਆਰ ਨਹੀਂ, ਅਸੀਂ ਵਾਹਿਗੁਰੂ ਕਹਿਣ ਵਾਸਤੇ ਤਿਆਰ ਨਹੀਂ ਹਾਂ। ਉਲਾਮੇ ਨਹੋਰੇ ਗਿਲੇ ਸ਼ਿਕਵੇ ਜਿੰਨੇ ਮਰਜ਼ੀ ਕਢਾ ਲਓ ਸਾਡੇ ਕੋਲੋਂ, ਅੱਜ ਵੀ ਸਤਿਗੁਰੂ ਸਮਝਾਉਂਦੇ ਨੇ ਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖਿਆ, ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਰਤਨ ਰੂਪੀ ਨਾਮ ਆ ਕੇ ਵੱਸ ਗਿਆ, ਜਨਮਾਂ ਜਨਮਾਂਤਰਾਂ ਦੇ ਕਿਲ ਵਿਖ ਪਾਪ ਸਨ ਗੁਰੂ ਨੇ ਉਤਾਰ ਦਿੱਤੇ। ਕਿਵੇਂ ਉਤਰੇ? ਕਿਉਂਕਿ ਉਹਨਾਂ ਨੇ ਮੈਨੂੰ ਉਹ ਨਾਮ ਦੇ ਦਿੱਤਾ ਹੈ ਜਿਹਦੇ ਨਾਲ ਇਹ ਕਰਜ਼ਾ ਉਤਰ ਸਕਦਾ ਹੈ। ਹਾਂਜੀ,
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਮੇਰੇ ਮਨਾ, ਤੂੰ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਕਰ, ਸਾਰੇ ਪਦਾਰਥ ਇੱਥੋਂ ਹੀ ਮਿਲਦੇ ਨੇ, ਪ੍ਰਭ ਕੇ ਸਿਮਰਨ ਕਰੋ ਕਿਰਪਾ। ਪ੍ਰਭ ਕੇ ਸਿਮਰਨ ਹਬ ਕਿਸ਼ ਲੱਦਮ, ਵਿਖਮ ਨਾ ਡਿਠਮ ਕੋਈ, ਔਖੀ ਘੜੀ ਵੀ ਨਹੀਂ ਵੇਖਣ ਦੇਵੇਗਾ। ਜੋ ਸਾਨੂੰ ਚਾਹੀਦਾ ਉਹ ਸਭ ਕੁਝ ਮਿਲ ਜਾਏਗਾ। ਪਰਮੇਸ਼ਰ ਦੇ ਨਾਮ ਦੀ ਬਰਕਤ ਹੀ ਇਤਨੀ ਹੈ, ਪਰਮੇਸ਼ਰ ਦੇ ਨਾਮ ਦਾ ਤੇਜ ਪ੍ਰਤਾਪ ਇਤਨਾ ਹੈ। ਪਰ ਜੇ ਅਸੀਂ ਇਸ ਮਾਰਗ 'ਤੇ ਤੁਰੀਏ ਤਾਂ, ਜੇ ਤੁਰੇ ਵੀ ਹਾਂ ਤਾਂ ਫਿਰ ਵੀ ਗੁਆਚ ਗਏ। ਕਿਹੜਾ ਸ਼ਬਦ ਪੜ੍ਹੀਏ ਜੀ, ਕਿੰਨੇ ਦਿਨ ਪੜ੍ਹੀਏ ਜੀ, ਕਿਹੜੇ ਗੁਰਦੁਆਰੇ ਜਾਈਏ ਜੀ, ਕਿੰਨੇ ਦਿਨ ਜਾਈਏ ਜੀ? ਕਿਉਂਕਿ ਕਿਤੇ ਨਾ ਕਿਤੇ ਜਾ ਕੇ ਕਈ ਲੋਕ ਸਾਨੂੰ ਗਵਾਉਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਖਲੋਤੇ ਨੇ। ਮੈਨੂੰ ਖਿਮਾ ਕਰਨਾ, ਗੁਰਦੁਆਰੇ ਵਿੱਚ ਅਸੀਂ ਜਾਂਦੇ ਹਾਂ, ਉੱਥੇ ਕੀਰਤਨ ਹੋ ਰਿਹਾ। ਵੇਖੋ, ਜਿੱਥੇ ਕੀਰਤਨ ਨਹੀਂ ਹੋ ਰਿਹਾ ਬਿਲਕੁਲ ਠੀਕ ਹੈ, ਤੁਸੀਂ ਜਾ ਕੇ ਉੱਥੇ ਨਿੱਜੀ ਤੌਰ 'ਤੇ ਪਾਠ ਕਰ ਸਕਦੇ ਹੋ, ਜਿੱਥੇ ਪ੍ਰਵਾਹ ਚੱਲ ਰਿਹਾ। ਹੁਣ ਉੱਥੇ ਜਦੋਂ ਵਿਅਕਤੀ ਜਾਂਦਾ ਹੈ, ਜਿੱਥੇ 18 ਘੰਟੇ ਤਕਰੀਬਨ ਸਤਿਗੁਰੂ ਦਾ ਦਰਬਾਰ ਸੱਜਦਾ ਹੈ, ਉੱਥੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ, ਉੱਥੇ ਬਲਾਵਲ ਕੀ ਚੌਂਕੀ ਦਾ ਕੀਰਤਨ ਹੋ ਰਿਹਾ, ਉੱਥੇ ਸੋਦਰ ਦੀ ਚੌਂਕੀ ਦਾ ਕੀਰਤਨ ਹੋ ਰਿਹਾ, ਉੱਥੇ ਆਰਤੀ ਦੀ ਚੌਂਕੀ ਦਾ ਕੀਰਤਨ ਹੋ ਰਿਹਾ, ਉੱਥੇ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਹੋ ਰਹੀ ਹੈ, ਉੱਥੇ ਜਾ ਕੇ ਅਸੀਂ ਪਾਠ ਕਰਨਾ ਸ਼ੁਰੂ ਕਰ ਦਿੱਤਾ। ਦੇਖੋ, ਜਿੱਥੇ ਬਾਣੀ ਦਾ ਪ੍ਰਵਾਹ ਨਹੀਂ ਚੱਲਦਾ ਉੱਥੇ ਸਾਨੂੰ ਨਿੱਜੀ ਤੌਰ 'ਤੇ ਪਾਠ ਕਰਨ ਦੇ ਲਈ ਬਿਲਕੁਲ ਇਜਾਜ਼ਤ ਹੈ। ਪਰ ਜਿੱਥੇ ਪਹਿਲਾਂ ਹੀ ਅੰਮ੍ਰਿਤ ਵਰਖਾ ਹੋ ਰਹੀ ਹੈ, ਸਾਨੂੰ ਉਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ, ਤਾਂ ਕਿ ਸਾਨੂੰ ਪਤਾ ਲੱਗ ਸਕੇ ਸਤਿਗੁਰੂ ਕਹਿੰਦੇ ਕੀ ਨੇ। ਸਤਿਗੁਰੂ ਦੀ ਬਾਣੀ ਨੂੰ ਜਦੋਂ ਵੀ ਤੁਸੀਂ ਪੜ੍ਹਨਾ, ਜਦੋਂ ਬਾਣੀ ਵਾਲੇ ਪਾਸੇ ਮੁੱਖ ਕਰਨਾ, ਜਦੋਂ ਬਾਣੀ ਦੇ ਮਾਰਗ 'ਤੇ ਚੱਲਣਾ, ਗੱਲਾਂ ਸਿਰਫ ਦੋ ਧਿਆਨ ਰੱਖਣੀਆਂ ਨੇ ਕਿ ਕਿਆ ਗੁਰ ਕਹੇ ਕਰੇ ਹਮ ਕਹਾਂ। ਪਹਿਲੀ ਗੱਲ ਗੁਰੂ ਜੀ ਕਹਿੰਦੇ ਕੀ ਨੇ, ਦੂਜੀ ਗੱਲ ਮੈਂ ਕਰਦਾ ਕੀ ਹਾਂ, ਕਿਉਂਕਿ ਸਤਿਗੁਰੂ ਕੁਝ ਹੋਰ ਕਹਿੰਦੇ ਨੇ, ਮੈਂ ਕੁਝ ਹੋਰ ਕਰਦਾ। ਹਾਂਜੀ,
ਗੁਰਪੁਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਗੁਰੂ ਪੂਰੇ ਨੇ ਮੈਨੂੰ ਨਾਮ ਦ੍ਰਿੜਾਇਆ, ਜਿਨ੍ਹਾਂ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲਈ ਹੈ, ਖੰਡੇ ਦੀ ਪਹੁਲ ਛਕੀ ਹੈ। ਪੁੱਛੋ ਵੀ ਤੁਹਾਨੂੰ ਪੰਜ ਪਿਆਰਿਆਂ ਨੇ मूल मंत्र गुर मंत्र तो बिना कोई होर मंत्र भी दिता है तुहानू? नहीं जी, फिर आप किवें गवाच गए भाई? फिर किसी नूं क्यों पुछण जाने आ? वेखो जिन्हें ये दात नहीं लई वह गवाचा होवे ना गल समझ आ जाती है, पर जिन्हें सतगुरु के पंज ककार भी धारण किए होण गुरु की ताबिया दे विच पंज प्यारियां तों अमृत की दात भी प्राप्त की होवे, उन्हूं गुर मंत्र मूल मंत्र मिल चुकिया होवे, वह फिर पूछी जांदा है भाई गुरु मंत्र तो अगे चलना है तो मूल मंत्र का जाप कर, मूल मंत्र तो अगे चलना है तो नितनेम कर, नितनेम तो अगे चलना है तो सहज पाठ कर। तेरा तो रस्ता जेड़ा है वो बिल्कुल सतगुरु जी ने तैनू दृढ़ करा दिता है। गुर पूरे हर नाम दृढ़ाया, बिन नाम है जीवन बिरथा। नाम तो बिना जीवन व्यर्थ है, नाम तो बिना यह सारिया जो कुछ भी असी गल्लां करदे हां ये सारिया ही नाशवंत ने, यह बेफजूल ने, इन्हों का कोई मायना नहीं जिंदगी विच, यह केवल दिखावे मात्र ने। पर एक परमेशर का नाम ऐसा है जिहड़ा लोक परलोक विच साड़ी सहायता करदा है, साड़ी मदद करदा है, यह रस्ते का तोसा भी है, यह रस्ते का निशान भी है। हाँ जी,
रहाओ बिन गुर मूड पए है मन मुख, ते मोह माया नित फाथा।
बिना गुरु तो मनुख मूर्ख होके संसार विच वरतदा, मनमुख होके जीवन विच चलदा, मोह दियां फाइयां दे विच मनुख हमेशा बद्धा रहिंदा। पर बिना गुरु तो, जिन्हों गुरु नहीं मिलिया, जिन्हें जीवन विच गुरु प्राप्त नहीं किया। हाँ जी,
तिन साधु चरण ना सेवे कबहू, तिन सब जन्म अकाथा।
ना उन्हें गुरु की सेवा की, ना उन्हों गुरु के नवाजे हुए गुरु के प्यारियां दा कदे सत्संग मिलिया। नतीजा की निकलिया कि तिन सब जन्म अकाथा, उन्हें अपना जन्म अकारथ कर लिया, सकारथ नहीं कीता, सफला नहीं कीता, मनुखा जीवन दियां घड़ियां नूं गवा लिया। हाँ जी,
जिन साधु चरण साध पग सेवे, तिन सफल जन्म सनाथा।
जिन्हां ने गुरु दे चरणां दी सेवा कीती, जिन्हां ने प्रभु प्यारियां दी संगत कीती है, तिन सफल जन्म सनाथा। वो तां भाई अपना जन्म सफला करके जाते हैं, वो अनाथ होके नहीं जाते, वो तो सनाथे होके जाते हैं, मालक वाले बन के जाते हैं। सेवा करते सी गुरु अमरदास, गुरु बनने तो पहला सिख के रूप में, तो कह दिता जुलाही ने जे घर आवाज़ सुनी, खड़का सुनिया, कोई चीज़ डिगण दी, जदों आवाज़ सुनी तो सुता सुता जलाया पुछदा है भी कौन है, कोई चोर है? तो जलाई कहती भी चोर कितों होएगा, होएगा अमरू न थावा, जिन्हों ना दिने चैन है ना रात चैन है, दिन रात दो रोटियां दी खातर कुड़मा दी गागर ढोंदा रहिंदा। उहदा की जवाब दिता सी सतगुरु जी ने? बाकी किसे गल का जवाब नहीं दिता कि मसला दो रोटियां का हैगा जां नहीं हैगा। पर एक गल जरूर आखी, आख्या चलीए मैं नथावां नहीं आ, क्योंकि वह सनाथे सन, वो अनाथ नहीं सन, उन्हां दा सतगुरु सी, उन्हां दे कोल मालक सी उन्हां दा। और जदों जाके उन्होंने अपनी शिकायत की, कंप्लेंट की, अपनी बिरथा दसी, की किया? आख्या सतगुरु अज मैं डिग पिया। अगों की जवाब मिलिया? सतगुरु कहन लगे भी असी तो कई साल हो गए ने उड़ीकते स, कि भाई अमरदास तू कदों डिगे तो असी तेनू कदों चुकीए। क्योंकि फल पकण की निशानी यह है कि वह डिग पैंदा है, तेरी सेवा कबूल हो गई है भाई। जेड़े गुरु के मार्ग से तुरते ने वह अनाथ नहीं होंदे कदे, वो तो सनाथे होंदे ने भाई। ਭਾਈ ਅਮਰਦਾਸ ਨੇ ਗੁਰੂ ਬਣਨ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਨੇ ਜਿਹੜਾ ਜਵਾਬ ਦਿੱਤਾ ਉਸ ਜਲਾਹੀ ਦੀਆਂ ਸਾਰੀਆਂ ਗੱਲਾਂ ਦੇ ਜਵਾਬ ਨਹੀਂ ਦਿੱਤੇ, ਹਾਂ ਇੱਕ ਗੱਲ ਦਾ ਜਵਾਬ ਜ਼ਰੂਰ ਦਿੱਤਾ ਕਿ ਤੂੰ ਮੈਨੂੰ ਨਥਾਵਾਂ ਕਹਿੰਦੀ ਹੈ, ਮੈਂ ਨਥਾਵਾਂ ਨਹੀਂ ਹਾਂ, ਮੇਰੇ ਵਰਗੀ ਥਾਂ 'ਤੇ ਕਿਸੇ ਭਾਗਾਂ ਵਾਲੇ ਨੂੰ ਮਿਲਦੀ ਹੈ। ਜਿਹੋ ਜਿਹਾ ਗੁਰੂ ਮੈਨੂੰ ਮਿਲਿਆ, ਜਿਹੋ ਜਿਹਾ ਘਰ ਮੈਨੂੰ ਮਿਲਿਆ, ਜਿਹੋ ਜਿਹਾ ਦਰ ਮੈਨੂੰ ਮਿਲਿਆ, ਚੱਲੀਏ ਸਾਰਿਆਂ ਨੂੰ ਨਹੀਂ ਮਿਲਦਾ। ਹਾਂਜੀ,
ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਅਸੀਂ ਗੁਰੂ ਕੋਲ ਅਰਦਾਸ ਕਰੀਏ ਕਿ ਹੇ ਪਰਮਾਤਮਾ ਤੂੰ ਮੇਰੇ 'ਤੇ ਕਿਰਪਾ ਕਰ, ਮੈਨੂੰ ਆਪਣੇ ਸੇਵਕਾਂ ਦੇ ਸੇਵਕਾਂ ਦਾ ਸੇਵਕ ਬਣਾ ਲੈ, ਤੂੰ ਆਪਣਾ ਨਾ ਬਣਾ, ਆਪਣੇ ਨੌਕਰਾਂ ਦਾ ਹੀ ਨੌਕਰ ਬਣਾ ਦੇ। ਚਲੋ ਜੇ ਤੂੰ ਕਵੇ ਵੀ ਤੇਰੇ ਨੌਕਰਾਂ ਦਾ ਵੀ ਕੋਈ ਸਟੇਟਸ ਹੈ ਤੇ ਉਹਨਾਂ ਦੇ ਅੱਗੋਂ ਹੋਰ ਨੌਕਰ ਹੋਣਗੇ, ਤੂੰ ਮੈਨੂੰ ਉਹਨਾਂ ਦਾ ਨੌਕਰ ਬਣਾ ਦੇ, ਮੈਨੂੰ ਆਪਣੇ ਸੇਵਕਾਂ ਦੇ ਸੇਵਕਾਂ ਦਾ ਸੇਵਾਦਾਰ ਬਣਾ ਦੇ। ਹਰ ਦਇਆ ਧਾਰ ਜਗਨਨਾਥਾ, ਜਗਤ ਦੇ ਮਾਲਕ ਮੇਰੇ 'ਤੇ ਇਹ ਦਇਆ ਕਰ। ਹਾਂਜੀ,
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ।
ਅਸੀਂ ਅੰਧਲੇ ਹਾਂ, ਅਸੀਂ ਗਿਆਨਹੀਣੇ ਹਾਂ, ਅਸੀਂ ਕਿਵੇਂ ਤੇਰੇ ਰਸਤੇ 'ਤੇ ਤੁਰ ਸਕਦੇ ਹਾਂ? ਹੁਣ ਦੱਸੋ, ਕੌਮ ਦੇ ਵਿੱਚੋਂ ਕੋਈ ਇੱਕ ਬੰਦਾ ਕੱਢੋਗੇ ਜਿਹੜਾ ਕਹੇ ਜੀ ਮੈਨੂੰ ਤਾਂ ਅਕਲ ਨਹੀਂ ਹੈਗੀ, ਮੇਰੇ ਕੋਲ ਤਾਂ ਗਿਆਨ ਨਹੀਂ ਹੈਗਾ? ਹਰ ਆਦਮੀ ਕਹਿੰਦਾ ਜੀ ਗਿਆਨ ਹੀ ਮੇਰੇ ਕੋਲ, ਤੁਹਾਡੇ ਕੋਲ ਕੀ ਹੈ, ਤੁਹਾਨੂੰ ਕੀ ਪਤਾ? ਮੈਂ ਅੱਜ ਸੋਚ ਰਿਹਾ ਸੀ ਵੀ ਕਿ ਇੱਦਾਂ ਤਾਂ ਨਹੀਂ ਹੋ ਰਿਹਾ ਵੀ ਅਸੀਂ ਕਿਤਾਬਾਂ ਰਾਹੀਂ ਅਸੀਂ ਗੁਰੂ ਦੀ ਸ਼ਖਸੀਅਤ ਨੂੰ ਪ੍ਰਗਟ ਕਰਨ 'ਤੇ ਲੱਗੇ ਹੋਏ ਹਾਂ? ਗੁਰੂ ਦੀ ਸ਼ਖਸੀਅਤ ਨੂੰ ਕਿਤਾਬਾਂ ਦੇ ਰਾਹੀਂ ਸਾਡੇ ਤੱਕ ਪਹੁੰਚਾਇਆ ਜਾਣਾ ਸੀ, ਗੁਰੂ ਦੀ ਕਰਨੀ ਨੂੰ, ਗੁਰੂ ਦੀਆਂ ਕਰਾਮਾਤਾਂ ਨੂੰ, ਗੁਰੂ ਦੀਆਂ ਬਖਸ਼ਿਸ਼ਾਂ ਨੂੰ, ਗੁਰੂ ਦੀਆਂ ਅਜ਼ਮਤਾਂ ਨੂੰ, ਗੁਰੂ ਦੀਆਂ ਵਡਿਆਈਆਂ ਨੂੰ ਇਹਨਾਂ ਕਿਤਾਬਾਂ ਨੇ ਸਾਡੇ ਤੱਕ ਲੈ ਕੇ ਆਉਣਾ ਸੀ। ਹਾਲਾਤ ਹੋਰ ਹੋ ਗਏ, ਹੁਣ ਅਸੀਂ ਕਹਿੰਦੇ ਵੀ ਕਿਤਾਬਾਂ ਤੋਂ ਪਤਾ ਕਰੋ ਵੀ ਗੁਰੂ ਜੀ ਦੀ ਕਰਾਮਾਤ ਕਿੰਨੀ ਕੁ ਸੀ, ਵੀ ਦੱਸੋ ਲਿਖਾਰੀ ਦੀ ਇੰਨੀ ਅਕਲ ਹੈ ਕਿਸੇ ਦੀ ਕਿ ਸਾਰੀ ਗੱਲ ਗੁਰੂ ਦੀ ਸਮਝ ਪਾਇਆ ਹੋਵੇ? ਵੇਖੋ, ਮੈਂ ਤਾਂ ਹਮੇਸ਼ਾ ਬੇਨਤੀ ਕਰਦਾ, ਆਪਾਂ ਬੱਚੇ ਹਾਂ, ਕਿਸ ਆਪਣੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਜਿਹੜੇ ਸਾਡੇ ਨਾਲ ਬਹੁਤ ਨਿਕਟਵਰਤੀ ਹੁੰਦੇ ਨੇ, ਕਿ ਉਹਨਾਂ ਨੂੰ ਵੀ ਸਾਡੀਆਂ ਜਾਂ ਸਾਨੂੰ ਉਹਨਾਂ ਦੀਆਂ ਸਾਰੀਆਂ ਗੱਲਾਂ ਸਮਝ ਆ ਜਾਂਦੀਆਂ ਨੇ। ਪਰ ਅਸੀਂ ਦੀਨ ਦੁਨੀਆ ਦੇ ਪਾਤਸ਼ਾਹ ਦੇ ਭੇਦ ਬੁੱਝਣ ਵਾਸਤੇ ਤੁਰੇ ਹੋਏ ਹਾਂ, ਆਪਾਂ ਇਸ ਪਾਸੇ ਨਾ ਤੁਰੀਏ। ਅਸੀਂ ਮੰਨ ਲਈਏ ਅਸੀਂ ਅੰਧਲੇ ਹਾਂ, ਅਸੀਂ ਕਿਵੇਂ ਤੁਰ ਸਕਦੇ? ਹਮ ਅੰਧਲੇ ਅੰਧ ਬਿਖੈ ਬਿਖਰਾ ਤੇ, ਵਿਸ਼ੇ ਵਿਕਾਰ ਸਾਡਾ ਖਹਿੜਾ ਨਹੀਂ ਛੱਡਦੇ। ਅਮਾਇਆ ਦੀ ਚਮਕ ਦਮਕ ਨੇ ਸਾਡੀ ਉਹਦਾ ਮੱਤ ਮਾਰੀ ਹੋਈ ਹੈ। ਮਤਲਬ ਕਈ ਵਾਰੀ ਇੱਦਾਂ ਲੱਗਦਾ ਵੀ ਕਿਤੇ ਪੈਸੇ ਦੇ ਨਾਲ ਨਾਲ ਤਾਂ ਨਹੀਂ ਅਸੀਂ ਘੁੰਮੀ ਜਾਂਦੇ, ਉਸੇ ਵੇਲੇ ਉਹਦੀ ਵਿਆਖਿਆ ਵੀ ਬਦਲ ਜਾਂਦੀ ਹੈ। ਇੱਕ ਸੱਜਣ ਸ਼ਲੋਕ ਸੰਸਕ੍ਰਿਤੀ ਦੀ ਵਿਆਖਿਆ ਕਰ ਰਿਹਾ ਸੀ, ਉਸ ਵੇਲੇ ਬੜੇ ਜ਼ਿੰਮੇਵਾਰ ਸੱਜਣ ਸਨ, ਸ਼੍ਰੋਮਣੀ ਕਮੇਟੀ ਦੇ ਸਕੱਤਰ, ਉਹ ਉੱਥੇ ਖੁਦ ਬੈਠੇ ਨੇ। ਇੱਕ ਆਦਮੀ ਆਇਆ, ਉਹਨੇ ਆ ਕੇ 500 ਰੁਪਈਆ ਦਿੱਤਾ। ਉਹ ਕਹਿੰਦੇ ਉਹ ਭੁੱਲੀ ਗਿਆ ਵਿਚਾਰਾ ਵੀ ਸੋ ਸੰਸਕ੍ਰਿਤੀ ਦੇ ਸ਼ਲੋਕਾਂ ਦੇ ਅਰਥ ਕੀ ਨੇ। ਉਹ ਕਹਿੰਦਾ ਜੀ ਇਹ ਬੜੇ ਦਾਨੀ ਸੱਜਣ ਨੇ, ਇਹ ਬੜਾ ਦਾਨ ਪੁੰਨ ਕਰਦੇ ਨੇ, ਇਹ ਤਾਂ ਬੜੇ ਗੁਰਮੁਖ ਨੇ। ਮੈਂ ਖੁਦ ਉਹਨਾਂ ਨੂੰ ਸੁਣਿਆ, ਉਹ ਕਹਿੰਦੇ ਗਿਆਨੀ ਜੀ ਅੱਜ ਆਹ ਕੁਝ ਵੇਖਿਆ ਮੈਂ ਵੀ 500 ਦਾ ਨੋਟ ਅੱਗੇ ਕੀ ਆ ਗਿਆ, ਕਹਿੰਦਾ ਸ਼ਲੋਕਾਂ ਦੀ ਵਿਆਖਿਆ ਹੀ ਖਤਮ ਹੋ ਗਈ ਵਿੱਚੋਂ, ਸਿਧਾਂਤ ਹੀ ਭੁੱਲ ਗਿਆ ਵਿੱਚੋਂ। ਅਸੀਂ ਅੰਧਲੇ ਹਾਂ, ਸਾਡੇ ਕੋਲ ਉਹ ਨੇਤਰ ਅੱਖਾਂ ਨਹੀਂ ਹੈਗੀਆਂ, ਸਾਨੂੰ ਗੁਰੂ ਦੇ ਅੱਗੇ ਹੱਥ ਜੋੜਨੇ ਚਾਹੀਦੇ ਨੇ। ਹਮ ਅੰਧਲੇ ਕੌ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਲੰਥਾ, ਇਹ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ। ਹਮ ਅੰਧਲੇ ਗਿਆਨਹੀਣ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ, ਦਾਤਾ ਤੇਰੇ ਮਾਰਗ 'ਤੇ ਕਿਵੇਂ ਤੁਰ ਸਕਦੇ ਹਾਂ? ਹਾਂਜੀ,
ਹਮ ਅੰਧਲੇ ਕੌ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ,
ਦਾਤਾ ਕਿਰਪਾ ਕਰ, ਮੈਂ ਅੰਧਾ ਹਾਂ, ਮੈਨੂੰ ਆਪਣਾ ਪੱਲਾ ਪਕੜਾ ਦੇ। ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਗੁਰੂ ਦਾ ਪੱਲਾ ਫੜੀਏ, ਗੁਰੂ ਦੇ ਮਗਰ ਤੁਰੀਏ। ਸਾਡੀ ਜ਼ਿੰਦਗੀ ਦਾ ਇੱਕ ਸੱਚ ਹੈ, ਇੱਕ ਬੱਚੀ ਜਿਸ ਘਰ ਵਿੱਚ ਪੈਦਾ ਹੁੰਦੀ ਹੈ ਉਸ ਘਰ ਦੇ ਵਿੱਚ ਪਰਿਵਾਰ ਨੇ ਕਦੇ ਉਹਨੂੰ ਹੱਕ ਹਕੂਕ ਨਹੀਂ ਦਿੱਤੇ। ਬੜੇ ਚਾਵਾਂ ਨਾਲ ਪਾਲਦੇ ਨੇ, ਬੜੇ ਲਾਡਾਂ ਨਾਲ ਉਸ ਨੂੰ ਰੱਖਦੇ ਨੇ। ਇੱਕ ਗੱਲ ਉਹਦੇ ਕੰਨ 'ਚ ਰੋਜ਼ ਕਹੀ ਜਾਂਦੇ ਨੇ, ਇਹ ਕੁੜੀਏ ਘਰ ਤੇਰਾ ਨਹੀਂ ਹੈਗਾ। ਪਰ ਇੱਕ ਦਿਨ ਆਉਂਦਾ ਹੈ ਭਰੇ ਸਮਾਜ ਵਿੱਚ ਉਹ ਬੱਚੀ ਇੱਕ ਪੱਲਾ ਫੜਦੀ ਹੈ ਔਰ ਉਹੀ ਸਮਾਜ ਫਿਰ ਉਸਨੂੰ ਹੱਕ ਦਿੰਦਾ ਹੈ, ਈਵਨ ਕਾਨੂੰਨ ਵੀ ਹੱਕ ਦੇ ਦਿੰਦਾ ਹੈ। ਇੱਕ ਦਿਨ ਪੱਲਾ ਫੜਨ ਦੀ ਫੋਟੋ ਤੁਸੀਂ ਲੈ ਲਓ ਅਤੇ ਉਹ ਬੱਚੀ ਜਾ ਕੇ ਜੇ ਕੋਰਟ ਕਚਹਿਰੀ ਵਿੱਚ ਖਲੋ ਜਾਏ ਅਤੇ ਜੱਜ ਵੀ ਕਹਿੰਦੇ ਮਿੱਤਰਾ ਇਹ ਅੱਧੀ ਹੱਕਦਾਰ ਹੈ, ਇਹਨੇ ਪੱਲਾ ਤੇਰਾ ਫੜ ਲਿਆ। ਜੇ ਇੱਕ ਬੱਚੀ ਪੱਲਾ ਫੜ ਕੇ ਜਿਹੜੀ 20-25 ਸਾਲ ਸੁਣਦੀ ਰਹੀ ਕਿ ਘਰ ਤੇਰਾ ਨਹੀਂ, ਪੱਲਾ ਫੜਨ ਦੀ ਦੇਰ ਹੈ, ਉਹ ਅੱਧੀ ਮਾਲਕ ਬਣ ਗਈ। ਅਤੇ ਆਪਾਂ ਵੀ ਸਿੱਖ ਲਈਏ ਕਿ ਜਿੱਦਣ ਅਸੀਂ ਗੁਰੂ ਦਾ ਪੱਲਾ ਫੜਾਂਗੇ ਅੱਧੇ ਹੱਕ ਹਕੂਕ ਤਾਂ ਮਿਲ ਜਾਣਗੇ ਨਾ। ਬਾਕੀ ਫਿਰ ਜਿਵੇਂ ਜਿਵੇਂ ਅਸੀਂ ਉਸ ਪੱਲੇ ਨੂੰ ਫੜ ਕੇ ਮਗਰ ਮਗਰ ਤੁਰਾਂਗੇ ਤਾਂ ਫਿਰ ਅਗਲੇ ਅਧਿਕਾਰ ਵੀ ਮਿਲ ਜਾਣਗੇ। ਜੇ ਮੇਰੇ ਵਰਗਾ ਬਾਹਰ ਜਾ ਕੇ ਕੋਈ ਗੱਲ ਕਰੇ ਨਾ ਤਾਂ ਅੱਗੋਂ ਸਿਆਣਾ ਆਦਮੀ ਕਹਿੰਦਾ ਹੁੰਦਾ ਭਾਈ ਸਾਹਿਬ ਪਹਿਲਾਂ ਘਰ ਸਲਾਹ ਕਰ ਲਓ, ਉਹਨਾਂ ਵੀ ਘੰਟੇ ਬਾਅਦ ਮੋੜਾ ਉਹ ਘਰਦੇ ਨਹੀਂ ਮੰਨਦੇ ਜੀ। ਬਸ ਉਹ ਪੱਲੇ ਦੀ ਕਰਾਮਾਤ ਹੈ, ਜਿਹਨੇ ਪੱਲਾ ਫੜਿਆ ਉਹਨੇ ਇੰਨੇ ਹੱਕ ਲੈ ਲਏ ਨੇ ਕਿ ਮੇਰੇ ਵਰਗੇ ਨੂੰ ਬਾਹਰ ਗੱਲ ਕਰਦਿਆਂ ਵੀ ਸਮਾਜ ਦੇ ਚਾਰ ਬੰਦਿਆਂ ਨੇ ਕਿਹਾ ਭਾਈ ਸਾਹਿਬ ਕਾਹਲੀ ਨਾ ਕਰੋ, ਪਹਿਲਾਂ ਘਰ ਸਲਾਹ ਕਰ ਲਓ, ਕਿਉਂਕਿ ਜਿਹਨੇ ਤੁਹਾਡਾ ਪੱਲਾ ਫੜਿਆ ਨਾ ਉਹ ਹੁਣ ਉਹਦੇ ਕੋਲ ਬਹੁਤ ਹੱਕ ਨੇ। ਪਹਿਲਾਂ ਉਹਨੂੰ ਪੁੱਛਾਓ ਵੀ ਇਹ ਗੱਲ ਠੀਕ ਹੈ, ਤੁਸੀਂ ਇੱਦਾਂ ਕਰ ਸਕਦੇ ਹੋ? ਆਓ ਭਾਈ ਗੁਰੂ ਦਾ ਪੱਲਾ ਫੜ ਲਈਏ, ਅੱਧੇ ਹੱਕ ਤਾਂ ਉਦੋਂ ਹੀ ਮਿਲ ਜਾਣਗੇ। ਤਾਂ ਜੇ ਮਗਰ ਤੁਰੇ ਰਹਿ ਪੱਲਾ ਫੜ ਕੇ ਤਾਂ ਸਾਰੇ ਹੀ ਹੱਕ ਮਿਲ ਜਾਣਗੇ। ਸਤਿਗੁਰੂ ਮਿਹਰ ਕਰਨਗੇ, ਅਸੀਂ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ। ਸ਼ਬਦ ਦੀਆਂ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਦੇ ਹਾਂ, ਫਿਰ ਆਪਾਂ ਫਤਿਹ ਦੀ ਸਾਂਝ ਕਰੀਏ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਹਾਂਜੀ,
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ, ਹਮ ਅੰਧੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।